ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਉੱਤਮ ਆਗ ਬਿਖੈ ਜਰਨੋ, ਜਿਮ ਜਾਏ ਮਰੇ ਜਗ ਮਾਹੇ ਪਤੰਗਾ। ਉੱਤਮ ਯਾ ਤਨ ਫੋੜ ਮਰੇ, ਗਿਰ ਕੇ ਭਾਵ ਮੈਂ ਨਰ ਸੈਲ ਉਤੰਗਾ। ਉੱਤਮ ਆਗ ਬਿਖੈ ਜਰਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਡਿਤ ਗੁਲਾਬ ਸਿੰਘ ਮਹਾਰਾਜ, ਨਿਰਮਲ ਸੰਤ, ਉੱਤਮ ਗੁਣਾਂ ਨੂੰ ਪਾਲਣ ਵਾਸਤੇ ਮਨ ਵਿੱਚ ਸਾਵਧਾਨ ਹੋਣ ਲਈ ਕਹਿ ਰਹੇ, ਜਿਸ ਕਰਕੇ ਸਵਈਆ ਉਚਾਰ ਕੇ ਪ੍ਰਮਾਣਾਂ ਦੇ ਰਾਹੀਂ ਉਪਦੇਸ਼ ਕਰ ਰਹੇ ਹਨ। ਉੱਤਮ ਆਗ ਬਿਖੈ ਜਰਨੋ 67ਵਾਂ ਸਵਈਆ ਹੈ। ਕਹਿੰਦੇ ਹੈ, ਸ੍ਰੇਸ਼ਟ ਗੁਣਾਂ ਨੂੰ ਕਦੇ ਵੀ ਨਾਸ ਨਹੀਂ ਕਰਨਾ ਚਾਹੀਦਾ। ਗੁਣਾਂ ਨੂੰ ਤਿਆਗਣ ਨਾਲੋਂ ਅੱਗ ਵਿੱਚ ਸੜ ਕੇ ਮਰ ਜਾਣਾ ਸ੍ਰੇਸ਼ਟ ਹੈ। ਸ੍ਰੇਸ਼ਟ ਗੁਣਾਂ ਨੂੰ ਕਦੇ ਨਾਸ ਨਹੀਂ ਕਰਨਾ ਚਾਹੀਦਾ ਅਤੇ ਗੁਣਾਂ ਨੂੰ ਤਿਆਗਣ ਨਾਲੋਂ ਅੱਗ ਵਿੱਚ ਸੜ ਕੇ ਮਰ ਜਾਣਾ ਸ੍ਰੇਸ਼ਟ ਹੈ। ਉੱਤਮ ਸ੍ਰੇਸ਼ਟ ਅੱਗ ਬਿਖੈ ਵਿੱਚ ਜਰਨੋ ਸੜਨਾ, ਉੱਤਮ ਅੱਗ ਵਿੱਚ ਸੜ ਜਾਣਾ, ਇਹ ਸਹੀ ਹੈ। ਪਰ ਸ੍ਰੇਸ਼ਟ ਗੁਣ ਨਹੀਂ ਤਿਆਗਣੇ ਛੱਡਣੇ ਚਾਹੀਦੇ। ਕਿਵੇਂ ਸੜ ਜਾਣਾ ਚਾਹੀਦਾ? ਜਿਮ ਜਾਏ ਮਰੇ ਜਗ ਮਾਹੇ ਪਤੰਗਾ। ਜਿਮ ਜਿਸ ਪ੍ਰਕਾਰ ਨਾਲ ਜਗ ਇਹ ਸੰਸਾਰ ਦੇ ਵਿੱਚ, ਸੰਸਾਰ ਦੇ ਅੰਦਰ ਪਤੰਗਾ ਵੇਖ ਲਓ, ਪਰਵਾਨਾ ਜਾਏ ਮਰੇ, ਅੱਗ ਉੱਪਰ ਜਾ ਕੇ ਮਰੇ ਸੜ ਕੇ ਮਰ ਜਾਂਦਾ ਹੈ। ਜਿਮ ਜਾਏ ਮਰੇ, ਜਿਵੇਂ ਜਾ ਕੇ ਮਰਦਾ ਹੈ ਸੰਸਾਰ ਵਿੱਚ ਪਤੰਗਾ, ਇਸੇ ਤਰ੍ਹਾਂ ਆਪਣਾ ਸੁਭਾਅ ਬਣਾਉਣਾ ਚਾਹੀਦਾ। ਉੱਤਮ ਯਾ ਤਨ ਫੋੜ ਮਰੇ, ਜਾਂ ਫਿਰ ਇਸ ਸੰਸਾਰ ਦੇ ਵਿੱਚ ਇਸ ਬਿਰਤੀ ਨਾਲ ਰਹਿਣਾ ਚਾਹੀਦਾ। ਉੱਤਮ ਯਾ ਤਨ ਫੋੜ ਮਰੇ ਕਿ ਯਾ ਤਨ ਇਸ ਸਰੀਰ ਨੂੰ ਫੋੜ ਤੋੜ ਕੇ ਤੋੜ ਕੇ ਮਰੇ, ਮਰ ਜਾਣਾ ਵੀ ਉੱਤਮ ਸ੍ਰੇਸ਼ਟ ਹੈ। ਯਾ ਤਨ ਫੋੜ ਮਰੇ, ਇਹ ਸਰੀਰ ਨੂੰ ਤੋੜ ਕੇ ਮਰੇ, ਮਰ ਜਾਣਾ ਵੀ ਉੱਤਮ ਸ੍ਰੇਸ਼ਟ ਹੈ। ਗਿਰ ਕੇ ਭਾਵ ਮੈਂ ਨਰ ਸੈਲ ਉਤੰਗਾ, ਇਸ ਭਾਵ ਮੈਂ ਇਹ ਸੰਸਾਰ ਦੇ ਵਿੱਚ ਉਤੰਗ ਉੱਚੇ ਜਿਹੜੇ ਸੈਲ ਪਹਾੜਾਂ ਤੋਂ ਗਿਰ ਕੇ ਡਿੱਗ ਕੇ, ਇਵੇਂ ਆਪਣਾ ਸਰੀਰ ਜਿਹੜਾ ਹੈ ਉਹ ਤੋੜ ਕੇ ਫੋੜ ਕੇ ਮਰ ਜਾਣਾ ਉੱਤਮ ਹੈ, ਪਰ ਗੁਣ ਨਹੀਂ ਛੱਡਣੇ ਚਾਹੀਦੇ। ਉੱਤਮ ਯਾ ਤਨ ਫੋੜ ਮਰੇ, ਗਿਰ ਕੇ ਭਾਵ ਮੈਂ ਨਰ ਸੈਲ ਉਤੰਗਾ। 90ਵੇਂ ਅਰਥ ਭਾਵ ਮੈਂ ਇੱਥੋਂ ਅਰਥ ਲੈਣਾ ਵੀ ਸੰਸਾਰ ਦੇ ਵਿੱਚ ਜਿਹੜਾ ਉਤੰਗ ਉੱਚੇ ਉੱਚੇ ਸੈਲ ਪਹਾੜ ਹਨ, ਉਹ ਪਹਾੜਾਂ ਤੋਂ ਨਰ ਮਨੁੱਖ ਗਿਰ ਕੇ ਡਿੱਗ ਕੇ ਆਪਣੇ ਯਾ ਤਨ ਇਸ ਮਨੁੱਖ ਸਰੀਰ ਨੂੰ ਫੋੜ ਕਹੀਏ ਤੋੜ ਕੇ ਮਰੇ, ਮਰ ਜਾਣਾ ਵੀ ਉੱਤਮ ਸ੍ਰੇਸ਼ਟ ਹੈ। ਉੱਤਮ ਹੈ ਭਵ ਮਾਹੀ ਮਰੇ, ਇਹ ਵੀ ਭਵ ਮਾਹੀ ਸੰਸਾਰ ਦੇ ਵਿੱਚ ਮਰਨਾ ਉੱਤਮ ਹੈ, ਸ੍ਰੇਸ਼ਟ ਹੈ। ਕਰ ਡਾਰ ਮੁਖਾਂਤਰ ਭੀਮ ਭੁਜੰਗਾ, ਜੋ ਭੀਮ ਭੁਜੰਗਾ ਭਿਆਨਕ ਸੱਪ ਦੇ ਮੁਖਾਂਤਰ ਮੁੱਖ ਦੇ ਅੰਦਰ ਹਕਾਰ ਡਰ ਹੱਥ ਜਿਹੜਾ ਡਰ ਪਾਉਣਾ ਹੈ। ਕਹਿੰਦੇ ਵੀ ਉੱਤਮ ਹੈ ਭਵ ਮਾਹੀ ਮਰੇ, ਇਹ ਵੀ ਸੰਸਾਰ ਦੇ ਵਿੱਚ ਉੱਤਮ ਸ੍ਰੇਸ਼ਟ ਹੈ ਮਰਨਾ, ਕਿਹੜਾ ਕਿ ਕਰ ਡਰ ਮੁਖਾਂਤਰ ਭੀਮ ਭੁਜੰਗਾ, ਭੀਮ ਜਿਹੜਾ ਭਿਆਨਕ ਭੁਜੰਗਾ ਜਿਹੜਾ ਸੱਪ ਹੈ ਉਹਦਾ ਮੁੱਖ ਆਂਤਰ ਮੁੱਖ ਅੰਤਰ, ਮੁੱਖ ਤੇ ਕੰਨੇ ਵਿੱਚ ਵੈੜਾ ਨਿਕਲ ਕੇ ਬਿੰਦੀ ਜਿਹੜੀ ਟਿੱਪੀ ਹੋ ਜਾਣੀ, ਤੇ ਮੁੱਖ ਦੇ ਅੰਦਰ ਕਰ ਡਾਰ, ਜਿਹੜਾ ਹੱਥ ਡਾਰ ਪਾਉਣਾ ਹੈ, ਭਾਵੇਂ ਇੱਦਾਂ ਵੀ ਮਰ ਜਾਣਾ ਉਹ ਵੀ ਉੱਤਮ ਹੈ, ਪਰ ਗੁਣ ਨਹੀਂ ਛੱਡਣੇ ਚਾਹੀਦੇ। ਜੀਵਤ ਨਾਹੀਂ ਕਰੇ ਕਭੀ, ਜੀਵਤ ਜਿਉਂਦਿਆਂ ਹੋਇਆਂ ਕਬ ਕਦੇ ਕਭੀ ਕਦੇ ਵੀ ਜਿਹੜੇ ਮਨੁੱਖ ਹੈ ਉਹ ਇਸ ਤਰ੍ਹਾਂ ਨਾ ਕਰੇ। ਗੁਣ ਉੱਤਮ ਕੇ ਬਨ ਕੋ ਨਰ ਭੰਗਾ, ਕਿ ਨਰ ਜਿਹੜਾ ਮਨੁੱਖ ਹੈ ਉੱਤਮ ਜਿਹੜੇ ਸ੍ਰੇਸ਼ਟ ਗੁਣ ਹੈ ਉਹਨਾਂ ਸ੍ਰੇਸ਼ਟ ਗੁਣਾਂ ਦੇ ਬਨ ਕੋ ਬਾਗ ਨੂੰ ਬਗੀਚੀ ਨੂੰ ਭੰਗਾ ਕਹੀਏ ਨਾਸ ਨਾ ਕਰਨਾ ਕਰੇ, ਭਾਵ ਮਰਨਾ ਪ੍ਰਵਾਨ ਕਰ ਲਵੇ ਪਰ ਗੁਣਾਂ ਨੂੰ ਕਦੇ ਵੀ ਤਿਆਗਣਾ ਨਾ ਕਰੇ। ਜੀਵਤ ਨਾ ਹੀ ਕਰੇ ਕਭੀ ਕਦੀ ਵੀ ਜਿਉਂਦਿਆਂ ਜੀ ਇਹ ਨਾ ਕਰੇ ਕਿ ਜਿਹੜੇ ਗੁਣ ਉੱਤਮ ਹੈ ਉਹਨਾਂ ਦੀ ਬਗੀਚੀ ਨੂੰ ਇਹ ਮਨੁੱਖ ਭੰਗਾ ਨਾਸ ਨਾ ਕਰੇ, ਨਾਸ ਨਾ ਹੋਣ ਦੇਵੇ। ਜੀਵਤ ਨਾ ਹੀ ਕਰੇ ਕਭੀ, ਕਭੀ ਦਾ ਅਰਥ ਕਦੇ ਵੀ ਜੀਵਤ ਜਿਉਂਦਿਆਂ ਹੋਇਆਂ ਗੁਣ ਉੱਤਮ ਕੇ ਬਨ ਕੋ ਨਰ ਭੰਗਾ, ਨਰ ਜਿਹੜਾ ਹੈ ਪੁਰਸ਼ ਉੱਤਮ ਉਹ ਸ੍ਰੇਸ਼ਟ ਗੁਣਾਂ ਦੇ ਉੱਤਮ ਕੇ ਸ੍ਰੇਸ਼ਟ ਗੁਣਾਂ ਦੇ ਬਨ ਕੋ ਬਾਨ ਬਾਗ ਨੂੰ ਬਗੀਚੀ ਨੂੰ ਭੰਗਾ ਕਹੀਏ ਨਾਸ ਨਾ ਕਰਨਾ ਕਰੇ। ਦੋਹਰਾ ਗੁਣ ਮਾਰਗ ਸੂਧੇ ਚਲੋ, ਉੱਪਰਲੇ ਸਵਈਏ ਵਿੱਚ ਜਿਹੜਾ ਆਪਾਂ ਪੜ੍ਹਿਆ 67ਵਾਂ ਸਵਈਆ, ਵੀ ਅੱਗ ਵਿੱਚ ਸੜਨਾ, ਪਰਬਤ 'ਤੇ ਚੜ੍ਹ ਕੇ ਮਰ ਜਾਣਾ, ਸੱਪ ਦੇ ਮੂੰਹ ਵਿੱਚ ਹੱਥ ਪਾ ਕੇ ਮਰਨਾ, ਇਹ ਤਿੰਨੇ ਮੌਤਾਂ ਬੜੀਆਂ ਦੁਖਦਾਈ ਹੈ। ਅੱਗ ਨਾਲ ਸੜਨਾ, ਪਹਾੜ 'ਤੇ ਚੜ੍ਹ ਕੇ ਮਰ ਜਾਣਾ, ਸੱਪ ਦੇ ਮੂੰਹ ਵਿੱਚ ਹੱਥ ਪਾ ਕੇ ਮਰਨਾ, ਇਹ ਤਿੰਨੇ ਮੌਤਾਂ ਬੜੀਆਂ ਦੁਖਦਾਈ। ਨਾ ਅੱਗ ਵਿੱਚ ਸੜਨਾ ਚੰਗਾ, ਨਾ ਪਹਾੜ ਤੋਂ ਡਿੱਗ ਕੇ ਖੁਦਕੁਸ਼ੀ ਕਰਨੀ ਚੰਗੀ, ਨਾ ਹੀ ਸੱਪ ਦੀ ਜ਼ਹਿਰ ਨਾਲ ਮਰਨਾ ਚੰਗਾ ਹੈ, ਪਰ ਇਹਨਾਂ ਤਿੰਨਾਂ ਨਾਲੋਂ ਚੌਥੀ ਮੌਤ, ਜਿਹੜੇ ਆਪਣੇ ਗੁਣ ਛੱਡ ਦੇਣੇ ਹੈ, ਇਹ ਜੀਵਤ ਗੁਣ ਛੱਡ ਕੇ ਜਿਉਂਦੇ ਰਹਿਣਾ ਇਹਨਾਂ ਨਾਲੋਂ ਬਹੁਤ ਜ਼ਿਆਦਾ ਹੀ ਮਾੜਾ। ਉੱਤਮ ਗੁਣਾਂ ਨੂੰ ਤਿਆਗ ਕਰਕੇ ਜੀਵਨ ਰਹਿਣ ਨਾਲੋਂ ਉਪਰੋਕਤ ਮੌਤਾਂ ਚੰਗੀਆਂ ਹੈ, ਉਹ ਮਰਨਾ ਠੀਕ ਹੈ, ਗੁਣ ਨਹੀਂ ਛੱਡਣੇ ਚਾਹੀਦੇ। ਕਵੀ ਸਾਹਿਬ ਜੀ ਦਾ ਕਹਿਣ ਦਾ ਇਹੀ ਪ੍ਰਯੋਜਨ ਹੈ। ਦੋਹਰਾ ਗੁਣ ਮਾਰਗ ਸੂਧੇ ਚਲੋ, ਇਸ ਕਰਕੇ ਭਾਈ ਸ੍ਰੇਸ਼ਟ ਗੁਣਾਂ ਦੇ ਰਸਤੇ ਉੱਪਰ ਔਗੁਣਾਂ ਦੇ ਵਿੰਗ ਬਲ ਤੋਂ ਰਹਿਤ ਹੋ ਕੇ ਚੱਲਦੇ ਰਹੋ। ਸੂਧੇ ਚਲੋ, ਸਿੱਧੇ ਚਲੋ ਗੁਣਾਂ ਦੇ ਗੁਣ ਮਾਰਗ, ਗੁਣਾਂ ਸ੍ਰੇਸ਼ਟ ਗੁਣਾਂ ਦੇ ਮਾਰਗ ਉੱਪਰ। ਆ ਜਿਹੜਾ ਔਗੁਣਾਂ 'ਤੇ ਚੱਲਣਾ ਨਾ, ਇਹ ਵਿੰਗਾਂ ਵਾਲਿਆ, ਇਹ ਵਿੰਗੇ ਵੱਲ 'ਤੇ ਨਾ ਚੱਲੋ। ਸੂਧੇ ਚੱਲੋ, ਸਿੱਧੇ ਚੱਲੋ ਗੁਣਾਂ ਦੇ ਮਾਰਗ 'ਤੇ, ਖਲ ਨਿੰਦਾ ਡਰ ਡਾਰ, ਖਲ ਜਿਹੜੇ ਮੂਰਖ ਮਨੁੱਖ ਦੁਆਰਾ ਨਿੰਦਿਆ ਦੇ ਡਰ, ਡਰ ਦਾ ਅਰਥ ਭੈ ਨੂੰ, ਡਾਰ ਉਹਨੂੰ ਸੁੱਟ ਦੇਣਾ ਕਰੋ। ਖਲ ਨਿੰਦਾ ਮੂਰਖਪੁਣਾ, ਨਿੰਦਾ ਦਾ ਅਰਥ ਨਿੰਦਿਆ, ਡਰ ਦਾ ਅਰਥ ਡਰ, ਇਹਨੂੰ ਡਰ ਕੇ ਸੁੱਟ ਦਿਓ। ਗੁਣਾਂ ਦੇ ਮਾਰਗ 'ਤੇ ਚੱਲੋ, ਸੂਧੇ ਸਿੱਧੇ ਸਿੱਧੇ ਚੱਲੋ, ਟੇਢੇ ਵਿੰਗੇ ਵੱਲ 'ਤੇ ਨਹੀਂ ਚੱਲਣਾ ਹੈ। ਖਲ ਨਿੰਦਾ ਡਰ ਡਾਰ, ਮੂਰਖ ਜਿਹੜਾ ਉਹ ਨਿੰਦਿਆ ਦਾ ਕਰਦਾ ਹੀ ਰਹਿੰਦਾ ਹੈ, ਜਿਸ ਕਰਕੇ ਨਿੰਦਿਆ ਵਾਲੇ ਨੂੰ ਡਰ ਰਹਿੰਦਾ ਹੈ। ਇਹ ਡਰ, ਨਿੰਦਾ, ਮੂਰਖਪੁਣਾ, ਤਿੰਨੇ ਡਰ ਕਹੀਏ ਸੁੱਟ ਦੇਣਾ ਕਰੋ, ਛੱਡ ਦੇਣਾ ਕਰੋ। ਵਿਦ ਖਲਕ ਅੱਛ ਐਸੇ ਰਚੇ, ਕਿਉਂਕਿ ਫਲ ਵਰਦਾਤੇ ਵਿਧਾਤੇ ਪਰਮੇਸ਼ਰ ਨੇ ਖਲ ਮੂਰਖ ਕੱਛ ਕੁਝ ਕੁ ਐਸੇ ਅਜਿਹੇ ਵੀ ਰਚੇ ਰਚ ਦਿੱਤੇ, ਗੁਣ ਕੋ ਦੁੱਖ ਉਚਾਰ, ਜੋ ਗੁਣਾਂ ਨੂੰ ਵੀ ਗੁਣ ਕੋ ਗੁਣਾਂ ਨੂੰ ਦੁੱਖ ਦੋਸ਼ ਉਚਾਰ ਕਥਨ ਕਰਦੇ ਹੈ, ਭਾਵ ਹਰੇਕ ਗੁਣ ਵਿੱਚ ਦੋਸ਼ ਹੀ ਕੱਟਦੇ ਰਹਿੰਦੇ, ਮੂਰਖ ਦਾ ਸੁਭਾਅ ਹੁੰਦਾ ਹੈ। वेद ब्रह्मा भी है, ब्रह्मा ने मूर्ख क्योंकि सृष्टि रचते है ना, करता परमेश्वर दी आज्ञा ही है, सेवा तो है ना। इवें वेद का अर्थ ब्रह्मा भी लगता, ब्रह्मे ने खल मूर्ख कच्छ कुछ कैसे रचे बनाए, गुण को दोष चार, जेडे गुणा भी दोष उचार कहिंदे कथन करते हैं, भाव दोष ही कटते रहेंगे। सवैया सेव करो तो कहे कुछ चाहत, और मूर्खा की गल सुनो, हे परमेश्वर जेकर मैं किसी की सेव करो टैर सेवा करदा ता तो कहें, तो अर्थ ता कहे का अर्थ कहें, ता वो लोग ता लोग यहो जे मूर्ख कहें हैं, कुछ चाहत ये जड़ा कोई सेवा करता है, ये कुछ चाहत कुछ चाहता होगा साढ़े को मंगन फिरदा ता ही ये सेवा कर रहा है, ना ही करो ता तो कहे ढिठताई, जेकर प्रभु मैं सेवा ना ही करो नहीं करता तो कहे तद, तो अर्थ तद या ता तद कहे कहिंदे आखदे की कहिंदे ढिठताई, ये तो बड़ा ढीठ बेसमझ जो किसी की सेवा आदि ही नहीं करता, इन अगल ही नहीं हैगी, सिखाई नहीं अगल किसी ने, जमा ही मूर्ख कठा आया है। सेवा करो तो कहे कुछ चाह, सेवा करा तो कहें कुछ चाहिए होना, मतलब नू ही है वो यह जे मूर्ख लोग, ना ही करे तो कहे ढिठताई, नहीं करते कहते आकड़ा फिरदा, मुंडे की आकड़ बड़ी ढीठ बेसमझ, माँ प्यो ने अगल नहीं सिखाई इन्हू, जे पद बंधन जाए करो जेकर मैं, जे पद हे परमेश्वर जेकर मैं जाए करूं, जाके किसी नूं बड़ा आदर मान सत्कार देने लई वड्याई कर ली, ते ओदे पुरश दे पद बंधन पद चरण बंधन नमस्कार, चरणा पर नमस्कार करो कर देवा करदा हाँ, तो कहे हम ते और माहे डराई, तो अर्थ तद तद वो अगों कहे कहिंदे आखदे हैं के ते और मैं माहे डराई, ए जी हम सहमति साढ़े तो ना और माहे डराई, अपने और हृदय दे वेच डर मनदा है ता ही साढ़े अगे झुकदा है। जे चलो समझिया भी वड्डा सियाणा गुणा च, चलो माया करके वड्डा, जे परमेश्वर उन्हां दे चरण पैरां उपर जाके मैं बंधन नमस्कार करदा तो कहे हम ते और माहे डराई, तां इह कहिंदे ऐ साढ़े तो ते इह भी हृदय विच डरदा है, इहनूं पता है बहुत खाड़कू हन बड़े हिम योधे ऐ, इवें उह मूर्ख सोचदे अपने आप, ना ही करो तो कहे यह मूर्ख जेकर मैं किसी नूं चरण बंदना नमस्कार नहीं करता, ना ही करो तो कहे नहीं नमस्कार सत्कार आदिक उन्हां दा नहीं करता तो कहे तादो कहे आख दे कहिंदे यह मूर्ख, ये तो बड़ा तगड़ा मूर्ख है, अकल बोधी नहीं हैगी इनू, इनू कहने अकल नहीं सिखाई ये लगती। ब्रिद अब्रिद की सारना काई, ये तो बड़ा तगड़ा मूर्ख है, इस ब्रिद वड्डे अब्रिद छोटे, ब्रिद का अर्थ होंदा वड्डा, अब्रिद का अर्थ होंदा ब्रिद नहीं भाव छोटा, इन्हें तो छोटे वड्डे की कोई खबर समझ, काई का अर्थ कोई समझसार, खबर समझ ही नहीं है कि वड्डे का सत्कार किवें करीदा छोटे का सत्कार किवें करीदा, एवें मैनू कहिंदे हैं गुरु साहब जी ने भी, भाई बनो वाली बीड़ विचों शब्द आउंदा गुरु नानक देव महाराज जी ने, जो भाई मरदाना जी वापस आ गए सन उतों रबाब नहीं लै के आए, तो लोग टिचर करते भी कराइए तो डूम है, तो उन्होंने भाई बनो की बीड़ विच ये शब्द उचारिया सी, इस कलियों पंज भीतियों क्यों कर रखा पत, जे बोला तां आखिए बड़बड़ करे बहुत, ਇਸ ਕਲੀ ਉਹ ਪੰਜ ਭੀਤ ਇਹ ਕਲਯੁਗ ਦੇ ਵਿੱਚ ਜਿਹੜੇ ਹੈ ਪੰਜ ਭੀਤੀ ਪੰਜ ਦੁਆਰਾ ਹੈ। ਭੀ ਦਾ ਅਰਥ ਦੁਆਰਾ, ਡਰ ਵੀ ਹੁੰਦਾ। ਇਸ ਕਲਯੁਗ ਦੇ ਵਿੱਚ ਪੰਜ ਦੁਆਰਾ ਹੈ, ਕਿਉਂ ਕਰ ਰੱਖਾਂ ਪਤ, ਕਿਵੇਂ ਕਰਕੇ ਆਪਣੀ ਇੱਜ਼ਤ ਪਤ ਰੱਖਾਂ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦੇ ਸ਼ਬਦ ਉਚਾਰਿਆ ਸੀ ਕਿ ਮਰਦਾਨਾ, ਲੋਕਾਂ ਦਾ ਤੈਨੂੰ ਕੀ ਦੱਸੀਏ, ਜੇ ਬੋਲਾਂ ਤਾਂ ਆਖੀਏ, ਜੇ ਬੋਲੀਏ ਕਿਸੇ ਨੂੰ ਕੋਈ ਬਚਨ ਸੁਣਾਉਣ ਲੱਗ ਪਈਏ, ਕੋਈ ਵਿਦੇਸ਼ ਦਾ ਜਾਂ ਉੱਦਾਂ ਹੀ ਬੋਲਣ ਹੀ ਲੱਗ ਪਈਏ ਵਿਹਾਰੀ ਤੌਰ 'ਤੇ, ਤਾਂ ਆਖੀਏ, ਤਾਂ ਆਖਦੇ ਕੀ ਏ, ਬੜ ਬੜ ਕਰੇ ਬਹੁਤ, ਇਹ ਤਾਂ ਬਹੁਤ ਸਾਧ ਬੜ ਬੜ ਕਰਦਾ। ਉਹ ਸਾਧੂ ਦਾ ਕੰਮ ਦਾ ਚੁੱਪ ਕੀਤੇ ਰਹਿਣਾ, ਇਹ ਤਾਂ ਬਕਵਾਸ ਹੀ ਬੜਾ ਕਰਦਾ, ਜਿਉਂ ਗੱਲਾਂ ਕਰਦਾ ਹਟਦਾ ਹੀ ਨਹੀਂ। ਟੀਚਰਾਂ ਜੀ ਇਹਨੂੰ ਕਹਿੰਦੇ ਆ, ਇਹਨੂੰ ਛੇੜ ਕੇ ਵੇਖ, ਵੇਖੀ ਕਿਵੇਂ ਛੇੜਦਾ, ਇੰਨੇ ਐਵੇਂ ਆਪਣਾ ਗਿਆਨ ਘੋਟੀ ਜਾਣਾ। ਬਹੁਤ ਸਾਧ ਬੜ ਬੜ ਕਰੇ ਬਹੁਤ, ਬਹੁਤ ਬੜ ਬੜ ਕਰਦਾ, ਚੁੱਪ ਕਰਾਂ ਤਾਂ ਆਖੀਏ, ਮਰਦਾਨਿਆ ਜੇ ਬੋਲੀਏ ਤਾਂ ਬੜ ਬੜ ਕਹਿੰਦੇ ਵੀ ਬੜ ਬੜ ਕਰਦਾ, ਜੇ ਚੁੱਪ ਕਰਾਂ, ਜੇ ਚੁੱਪ ਕਰ ਜਾਈਏ ਤਾਂ ਆਖੀਏ, ਤਾਂ ਆਖਦੇ ਹੈ ਇਤ ਘਟ ਨਾ ਹੀ ਮਤ। ਇਹਦੇ ਘੱਟ ਇਹਦੇ ਵਿੱਚ ਨਾ ਕੋਈ ਅਕਲ ਮਤ ਨਹੀਂ, ਸਿੱਧਾ ਆ ਵਿਚਾਰਾ, ਇਹਦੇ ਕੋਈ ਗੱਲ ਹੀ ਨਹੀਂ ਕਰਦਾ, ਮੂੰਹ 'ਚ ਪਤਾ ਨਹੀਂ ਕਿਹੜੀਆਂ ਲਾਚੀਆਂ ਪਾਈਆਂ। ਚੁੱਪ ਕੀਤੇ ਨੂੰ ਇਹ ਕੁਝ ਕਹਿੰਦੇ, ਕਹਿੰਦੇ ਅਕਲ ਮਤ ਨਹੀਂ ਹੈ, ਗੱਲ ਕਰਨ ਦਾ ਪਤਾ ਨਹੀਂ, ਤਾਂ ਹੀ ਵਿਚਾਰਾ ਬੋਲਦਾ, ਜੇ ਬਹਿ ਰਹਾ ਤਾਂ ਆਖੀਏ, ਜੇ ਬੈਠੇ ਰਹਾਂ ਇੱਕ ਥਾਂ ਤਾਂ ਆਖਦੇ, ਬੈਠਾ ਸੱਥਰ ਘਾਤ, ਇਹ ਤਾਂ ਸਾਧ ਮਾਲੀ ਮਾਰ ਕੇ ਬਹਿ ਗਿਆ ਇੱਥੇ, ਇਹਨੇ ਤਾਂ ਪੱਕਾ ਹੀ ਡੇਰਾ ਲਾ ਲਿਆ ਇੱਥੇ। ਸਾਧੂ ਦਾ ਕੰਮ ਹੁੰਦਾ ਫਿਰ ਤੁਰ ਕੇ ਪ੍ਰਚਾਰ ਕਰਨਾ, ਲੋਕਾਂ ਦਾ ਭਲਾ ਕਰਨਾ, ਤੁਰੇ ਫਿਰਦੇ ਰਹਿਣਾ, ਇਹ ਤਾਂ ਡੇਰਾ ਹੀ ਘੱਤ ਕੇ ਬਹਿ ਗਿਆ। ਉੱਠ ਜਾਈ ਤਾਂ ਆਖੀਏ, ਜੇ ਉੱਠ ਜਾਈਏ ਭਾਵ ਉਹ ਨਗਰ ਖੇੜਾ ਛੱਡ ਕੇ ਚਲੇ ਜਾਈਏ, ਤਾਂ ਆਖਦੇ ਛਾਰ ਗਿਆ ਸਿਰ ਘੱਤ, ਓਹੋ ਇਹ ਸਾਧੂ ਤਾਂ ਸਾਡੇ ਸਿਰ 'ਚ ਸਾਹ ਪਾ ਕੇ ਚਲਾ ਗਿਆ, ਇੱਥੇ ਬੈਠਾ ਰਹਿੰਦਾ ਕਿ ਦੋ ਰੋਟੀ ਨਹੀਂ ਮਿਲਦੀਆਂ ਇਹਨੂੰ, ਇਹ ਤਾਂ ਜਮਾਂ ਹੀ ਸਿਰ 'ਚ ਸਵਾਹ ਪਾ ਕੇ ਤਾਂ ਗਾਂ ਗਿਆ, ਇਹ ਸਾਧੂ ਨੇ ਤਾਂ ਸਾਡੀ ਡੰਡ ਲਾ ਤੀ, ਇੱਥੇ ਬੈਠਾ ਰਹਿੰਦਾ ਰੋਟੀਆਂ ਖਾਂਦਾ ਕਿਹੜੀ ਮਿਲਦੀ ਨਹੀਂ, ਫਿਰ ਐਵੇਂ ਕਹਿੰਦੇ। ਜੇਕਰ ਨਿਵਾਂ ਤਾਂ ਆਖੀਏ, ਜੇ ਮਰਦਾਨਿਆ ਨਿਵੇਂ ਹੋ ਕੇ ਰਖੀ ਰਹੀਏ, ਝੁੱਕ ਕੇ ਹਰ ਇੱਕ ਨੂੰ ਸਲਾਮ ਕਰੀ, ਤਾਂ ਆਖਦੇ ਆ ਡਰਦਾ ਕਰੇ ਭਗਤ, ਇਹ ਤਾਂ ਡਰਦਾ ਡਰਦਾ ਹੀ ਭਗਤ ਸਾਨੂੰ ਸਲਾਮਾਂ ਕਰਦਾ, ਸਾਡਾ ਸਤਿਕਾਰ ਕਰਦਾ, ਡਰਦਾ ਨੂੰ ਮਤਲਬ ਹੋਣਾ, ਜਿਵੇਂ ਕਵੀ ਜੀ ਨੇ ਇੱਥੇ ਲਿਖਿਆ, ਕਾਈ ਗੱਲ ਨਾ ਮੇਵਣੀ ਮਰਦਾਨਿਆ, ਕੋਈ ਵੀ ਗੱਲ ਨਾ ਸਿਰੇ ਨਹੀਂ ਲੱਗਦੀ ਇਹਨਾਂ ਦੀ, ਜਿੱਥੇ ਕੱਢਾਂ ਚਾ ਜਿੱਥੇ ਵੀ ਪੂਰੀ ਗੱਲ ਪੈ ਜੇ ਤਾਂ ਉੱਥੇ ਰਹਿ ਜਾਈਏ, ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪਤ, ਇਸ ਕਰਕੇ ਇੱਥੇ ਮਾਤ ਲੋਕ ਉੱਥੇ ਪਰਲੋਕ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਕਰਤਾ ਪਰਮੇਸ਼ਰ ਇੱਜ਼ਤ ਪਤ ਰੱਖੇ, ਨਹੀਂ ਤਾਂ ਲੋਕ ਦੇ ਇੱਜ਼ਤ ਲਾਉਣ 'ਤੇ ਹੀ ਤੁਲੇ ਹੋਏ ਹਨ। ਇਹੀ ਸਿਧਾਂਤ ਨਾਲ ਕਵੀ ਸਾਹਿਬ ਜੀ ਕਹਿ ਰਹੇ ਹੈ, ਭਾਵ ਦੁਨੀਆ ਜਿਹੜੀ ਆ ਕਿਸੇ ਗੱਲ 'ਤੇ ਵੀ ਸਿਖਾਉਂਦੀ ਨਹੀਂ, ਪੂਰੀ ਨਹੀਂ। ਜਨ ਤਹਿ ਜਨਕਾ ਜਨਕਾਤਮ ਜਾ ਪਤ, ਜਨਕਾਤਮ ਜਾ ਪਤ, ਐਵੇਂ ਪੜ੍ਹਨਾ, ਜਨ ਪੜ੍ਹ ਕੇ ਕਾਤਮ ਜਾ ਪਤ, ਪਤ ਸੰਬੰਧ ਕਰਕੇ ਪੜ੍ਹਨੇ, ਜਨ ਪੜ੍ਹ ਕੇ ਕਾਤਮ ਜਾ, ਕਾਤਮ ਜਾ ਪਤ, ਐਵੇਂ ਪੜ੍ਹਨਾ, ਜਨ ਤਹਿ ਜਨਕਾਤਮ ਜਾ ਪਤ। ਹੇ ਜਨਕ ਕੰਨੇ ਵਿੱਚੋਂ ਨਿਕਲਣਾ ਐੜਾ ਹੋਣਾ, ਆਤਮ ਆਤਮਜਾ ਪਤ ਦਾ ਅਰਥ ਪਤੀ, ਜਨਕ ਦਾ ਅਰਥ ਰਜਨਕ, ਇਹਨੂੰ ਪਦ ਨੂੰ ਜਿਹਨੂੰ ਕਰਨਾ ਹੈ ਸੰਧੀ ਕਰਨ, ਜਨਕ ਕੰਨੇ ਵਿੱਚੋਂ ਨਿਕਲਣਾ ਐੜਾ ਅਤੇ ਆਤਮਜਾ ਅਤੇ ਪਤ, ਇਵੇਂ ਪੜ੍ਹਨਾ। ਰਾਜੇ ਜਨਕ ਦੀ, ਜਨਕ ਰਾਜਾ, ਆਤਮਜਾ ਕਹੀਏ ਪੁੱਤਰੀ, ਰਾਜੇ ਜਨਕ ਦੀ ਜੋ ਪੁੱਤਰੀ ਹੈ ਉਹ ਕੀ ਹੈ, ਸੀਤਾ ਮਾਤਾ, ਉਹਦਾ ਜੋ ਪਤ ਕਹੀਏ ਪਤੀ ਹੈ ਉਹ ਕੌਣ ਹੈ, ਸ਼੍ਰੀ ਰਾਮ ਚੰਦਰ ਭਗਵਾਨ ਜੀ। ਤੁਸੀਂ ਇਹ ਸ਼੍ਰੀ ਰਾਮ ਚੰਦਰ ਭਗਵਾਨ ਜੀ ਸਿਧਾਰਥ ਸ਼੍ਰੀ ਰਾਮ ਚੰਦਰ ਭਗਵਾਨ ਜੀ, ਤੁਸੀਂ ਮੇਰੇ ਅੰਦਰ ਦੀ ਸਾਰੀ ਗੱਲ ਜਿਹੜੀ ਜਾਣਤ ਹੈ ਜਾਣਦੇ ਹੋ, ਔਰ ਕਹੋ ਅਬ ਕਾਹੇ ਸੁਣਾਈ। ਫਿਰ ਮੈਂ ਅਬ ਫਿਰ ਹੁਣ ਔਰ ਕਹੋ, ਹੋਰ ਕਿਸੇ ਨੂੰ ਕੀ ਕਹਿ ਕੇ ਸੁਣਾਈ ਕਹੀਏ, ਸੁਣਾਉਣਾ ਕਰਾਂ। ਪਰ ਤੈਨੂੰ ਕਹਿਣਾ ਕਰਦਾ ਕਿ ਹੇ ਮੇਰੇ ਪ੍ਰਭੂ, ਤੂੰ ਮੇਰੀ ਰੱਖਿਆ ਇੱਜ਼ਤ ਪੱਥ ਰੱਖ। ਸ਼੍ਰੀ ਰਾਮ ਚੰਦਰ ਭਗਵਾਨ ਜਾਣਤ, ਤੁਸੀਂ ਸਭ ਕੁਝ ਮੇਰੇ ਦਿਲ ਦੀ ਅੰਦਰ ਦੀ ਜਾਣ ਜਾਣਦੇ ਹੋ, ਔਰ ਕਹੋ ਅਬ ਕਾਹੇ ਸੁਣਾਈ। ਕਾਹੇ ਦਾ ਅਰਥ ਕਿਸੇ ਨੂੰ ਹੁਣ ਹੋਰ ਕਹੋ ਕਿ ਕਾਹੇ ਦਾ ਅਰਥ ਕੀ ਹੈ, ਔਰ ਕਹੋ ਹੋਰ ਕਹਿਣਾ ਹੁਣ ਕਾਹੇ ਕਿਸੇ ਨੂੰ ਕੀ ਸੁਣਾਈ ਕਿ ਸੁਣਾਉਣਾ ਕਰਾਂ। ਪਰ ਸੁਣਾਉਣ ਦਾ ਕੋਈ ਫਾਇਦਾ ਨਹੀਂ, ਲੋਕ ਤਾਂ ਇੱਦਾਂ ਦੇ ਹੀ ਹੈ। ਮੇਰੀ ਇੱਜ਼ਤ ਅਬਰੂ ਹੇ ਪ੍ਰਭੂ ਪਰਮੇਸ਼ਰ, ਜਾਂ ਤੂੰ ਮੇਰੀ ਰੱਖਿਆ ਕਰ, ਤੂੰ ਹੀ ਮੇਰੀ ਰੱਖਿਆ ਕਰ। ਸੀਤਾ ਮਾਤਾ ਦੇ ਪਤੀ, ਸੀਤਾ ਮਾਇਆ ਮਾਇਆ ਦੇ ਪਤੀ ਪਰਮੇਸ਼ਰ ਰਾਮ, ਰਮੰਤੀ ਰਾਮਾ, ਤੂੰ ਹੀ ਮੇਰੀ ਇੱਜ਼ਤ ਪੱਤ ਰੱਖ। ਹੋਰ ਨੂੰ ਹੁਣ ਕਾਹੇ ਕਿਸੇ ਨੂੰ ਮੈਂ ਕਾਹੇ ਕਹੀਏ ਕੀ ਕਹਿ ਕੇ ਸੁਣਾਉਣਾ ਕਰਾਂ। ਕਹੋ ਦਾ ਅਰਥ ਕਹਿ ਕੇ, ਔਰ ਦਾ ਹੋਰ, ਅਬ ਦਾ ਹੁਣ, ਕਾਹੇ ਦਾ ਕਾਹੇ ਕਿਸੇ ਨੂੰ ਅਤੇ ਕੀ ਸੁਣਾਈ ਸੁਣਾਉਣਾ ਕਰਾਂ। ਸਵਈਆ ਜਬ ਲਾਜ ਜਹਾਜ ਕਹੇ ਜੜਦਾ, ਜੇਕਰ ਕੋਈ ਉੱਤਮ ਪੁਰਖ ਜਗ ਸੰਸਾਰ ਦੇ ਵਿੱਚ ਲਾਜ ਲੱਜਾ ਸ਼ਰਮ ਦੇ ਜਹਾਜ਼ ਉੱਪਰ ਬੈਠਦਾ ਹੈ, ਭਾਵ ਲੋਕਾਂ ਦੀ ਸ਼ਰਮ ਰੱਖ ਕੇ ਭਲਮਾਨਸੀ ਦਿਖਾਉਂਦਾ ਹੈ, ਤਾਂ ਲੋਕ ਉਸ ਨੂੰ ਕਹੇ ਜੜਦਾ ਉਹਨੂੰ ਮੂਰਖ ਪੁਣੇ ਵਾਲਾ ਕਹੇ ਕਹਿੰਦੇ ਮੂਰਖ ਹੈ। ਬ੍ਰਤ ਧਾਰਨ ਅਤੇ ਖਲਦੰਭ ਉਚਾਰੇ, ਜੇਕਰ ਕੋਈ ਜਾਂ ਮੈਂ ਧਰਮ ਦੇ ਨਿਯਮਾਂ ਅਨੁਸਾਰ ਹੇ ਪਰਮੇਸ਼ਰ, ਜਿਵੇਂ ਧਰਮ ਦੇ ਨਿਯਮ ਹੈ, ਕੁਝ ਚੀਜ਼ਾਂ ਦੱਸੀਆਂ, ਕੁਝ ਵਰਤ ਵਰਤ ਨਿਯਮ ਧਾਰਨ ਕਰਾਂ, ਵਰਤ ਧਾਰਨ ਕੋਈ ਵਰਤ ਆਦਿਕ ਨਿਯਮ ਧਾਰਨ ਕਰਦਾ ਹਾਂ ਅਤੇ ਖਲਦੰਭ ਵਿਚਾਰੇ, ਤਦ ਇਹ ਜਿਹੜੇ ਲੋਕ ਹੈ ਅਤੇ ਖਲ ਇਹ ਜਿਹੜੇ ਲੋਕ ਹੈ ਖਲ ਮੈਨੂੰ ਮੂਰਖ ਕਹਿੰਦੇ ਹੈ, ਦੰਭ ਅਤੇ ਕਹਿੰਦੇ ਵੀ ਪਖੰਡ ਜਿਹੜਾ ਹੈ ਇਹ ਕਰਦਾ ਹੈ, ਜੇ ਵਰਤ ਧਾਰਨ ਕਰਦਾ ਅਤੇ ਇਹ ਜਿਹੜੇ ਲੋਕ ਹੈ ਅਤੇ ਇਹਦਾ ਅਰਥ ਇਹ ਖਲ ਦਾ ਅਰਥ ਮੂਰਖ, ਇਹ ਜਿਹੜੇ ਲੋਕ ਮੈਨੂੰ ਮੂਰਖ ਅਤੇ ਪਖੰਡ ਕਰਦਾ ਉਚਾਰਦੇ ਹਨ, ਜਾਂ ਵਰਤ ਧਾਰਨ ਅਤੇ ਕਹੀਏ ਕਰਕੇ ਇਹ ਲੋਕ ਜਿਹੜੇ ਖਲ ਹੈ ਮੂਰਖ ਲੋਕ ਹੈ ਮੈਨੂੰ ਪਖੰਡ ਕਰਦਾ ਉਚਾਰਨ ਕਰਦੇ ਹੈ, ਕਹਿੰਦੇ ਪਖੰਡ ਕਰਦਾ ਹੈ। ਜਗ ਲਾਜ ਜਹਾਜ ਚਾਹੇ ਕਹੇ ਜੜਦਾ, ਵੀ ਜੇਕਰ ਕੋਈ ਜਗ ਸੰਸਾਰ ਦੇ ਵਿੱਚ ਲਾਜ ਲੱਜਿਆ ਸ਼ਰਮ ਕਰਕੇ ਇਸ ਲੱਜਿਆ ਰੂਪੀ ਜਹਾਜ ਦੇ ਚੜ੍ਹਦਾ, ਵੀ ਸ਼ਰਮ ਕਰਦਾ ਭਲਮਾਨਸੀ ਵਰਤਦਾ ਕਹੇ ਜੜਦਾ, ਕਹਿੰਦੇ ਮੂਰਖ ਜਮਾਂ ਹੀ ਹਨ। ਜੇ ਕੋਈ ਮਾਈ ਪੁਰਾਣੇ ਰਿਵਾਜ਼ ਅਨੁਸਾਰ ਸੂਟ ਆਦਿਕ ਪਾਵੇ ਅਤੇ ਦੂਜੀਆਂ ਮਾਈਆਂ ਕਹਿੰਦੇ ਮੂਰਖ ਸੂਟ ਵੇਖੋ ਇਹਦਾ ਇਹ ਕਿਵੇਂ, ਕਹਿਣ ਤੋਂ ਭਾਵ ਉਹ ਜੇ ਕੋਈ ਜਗਤ ਦੀ ਲਾਜ ਹੀ ਹੈ ਨਾ ਵੀ ਭੀੜੇ ਵਸਤਰ ਨਹੀਂ ਪਾਉਣੇ, ਬਾਬਾ ਹੋਰ ਪਹਿਨਣਾ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਆਂ ਮਨ ਮੈਂ ਚੱਲੇ ਵਿਕਾਰ, ਚਲੋ ਵੀ ਸਾਦਗੀ ਰੱਖਣੀ ਭਲਮਾਨਸੀ ਰੱਖਣੀ, ਕਹਿੰਦੇ ਇਹਦੇ ਮੂਰਖ ਰਿਵਾਜ਼ ਦਾ ਹੀ ਨਹੀਂ ਪਤਾ ਨਾ ਰਿਵਾਜ਼ ਕਿਹੜਾ ਚੱਲਣ ਡਿਆ, ਇਵੇਂ ਕਹਿੰਦੇ ਹੈ। ਜਗ ਲਾਜ ਜਹਾਜ਼ ਜਗ ਦੀ ਲੱਜਿਆ ਸ਼ਰਮ ਕਰਕੇ ਇਸ ਜਹਾਜ਼ 'ਤੇ ਚੜ੍ਹੇ ਕਹੇ ਜੜਦਾ, ਕਹਿੰਦੇ ਮੂਰਖ ਹੈ ਜਾਂ ਜੜਦਾ ਕਹੇ ਮੂਰਖ ਲੋਕ ਨਿਵੇਂ ਕਹਿੰਦੇ ਵੀ ਇਹਨੂੰ ਤਾਂ ਅਕਲ ਨਹੀਂ ਹੈ। ਰਣ ਸੂਰ ਕੋ ਕਰੂਰ ਕਹੇ ਜਗ ਮੈਂ ਯੁੱਧ ਰਣ ਸੂਰ, ਰਣ ਦਾ ਅਰਥ ਯੁੱਧ, ਸੂਰ ਦਾ ਅਰਥ ਸੂਰ, ਯੁੱਧ ਦੇ ਮੈਦਾਨ ਅੰਦਰ ਜੋ ਸੂਰਮਾ ਲੜਦਾ ਹੈ ਵੈਰੀਆਂ ਨਾਲ ਲੋਹਾ ਲੈਂਦਾ ਹੈ, ਤੇ ਉਸ ਨੂੰ ਲੋਕ ਜਗ ਮੈਂ ਸੰਸਾਰ ਵਿੱਚ ਕਰੂਰ ਕਠੋਰ ਕੜੇ ਸੁਭਾਅ ਵਾਲਾ ਕਹੇ ਕਹਿੰਦੇ। ਰਣ ਸੂਰ ਕੋ ਕਰੂਰ ਕਹੇ ਜਗ ਮੈਂ, ਸੰਸਾਰ ਦੇ ਵਿੱਚ ਜਿਹੜਾ ਰਣ ਸੂਰ ਜੰਗ ਦੇ ਮੈਦਾਨ ਵਿੱਚ ਯੁੱਧ ਦੇ ਮੈਦਾਨ ਵਿੱਚ ਸੂਰਮਾ ਬਣ ਕੇ ਅਤੇ ਲੜਦਾ ਹੈ, ਕੋ ਕਰੂਰ ਕਹੇ ਉਹਨੂੰ ਲੋਕ, ਕੋ ਦਰਤ ਨੂੰ ਉਸ ਨੂੰ ਲੋਕ ਕਰੂਰ ਕਰੜਾ ਸੁਭਾਅ ਵਾਲਾ ਕਹਿੰਦੇ। ਕਹਿੰਦੇ ਦਇਆ ਹੀ ਨਹੀਂ ਹੈਗੀ, ਐਵੇਂ ਵੱਡ ਵੱਡ ਟੁੱਕੀ ਸਨ ਜਾਂਦਾ, ਜਿਵੇਂ ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਸੀ, ਬੜਾ ਕੱਟੜ ਹੈ, ਕਰੂੜੀ ਸੁਭਾਅ ਹੈ। ਦਸਵੇਂ ਪਾਤਸ਼ਾਹ ਮਹਾਰਾਜ ਬਾਰੇ ਵੀ ਐਵੇਂ ਕਹਿੰਦੇ ਹਨ। ਦਸਵੇਂ ਪਾਤਸ਼ਾਹ ਨੇ ਤੇ ਜੀ ਸ਼ਿਕਾਰ ਕੀਤੇ, ਛੇਵੇਂ ਪਾਤਸ਼ਾਹ ਨੇ ਸ਼ਿਕਾਰ ਕੀਤੇ, ਪਰ ਮਹਾਰਾਜ ਛੱਤਰੀ ਸੁਭਾਅ। ਅਤੇ ਇਹ ਮੂਰਖ ਲੋਕ ਇਹੀ ਕਹਿੰਦੇ ਆ ਜਿਹੜੇ ਰਣ ਸੂਰ ਧਰਮ ਦੀ ਖਾਤਰ ਯੁੱਧ ਦੇ ਮੈਦਾਨ ਵਿੱਚ ਸੂਰਮੇ ਬਣ ਕੇ ਲੜਨਾ ਕਰਦੇ ਆ, ਸੰਸਾਰ ਵਿੱਚ ਰਹਿੰਦੇ ਆ, ਲੋਕ ਉਹਨਾਂ ਨੂੰ ਸੰਸਾਰੀ ਲੋਕ ਘੱਟ ਬੁੱਧੀ ਵਾਲੇ ਕਰੂਰ ਕਹੇ ਕਰੜਾ ਸਖਤ ਸੁਭਾਅ ਵਾਲਾ ਕਹਿੰਦੇ। ਕਹਿੰਦੇ ਨੂੰ ਦਇਆ ਨਹੀਂ ਹੈ ਕਿਸੇ ਦੀ। ਰਿਜ ਭਾਵ ਹੈ ਬੁੱਧ ਬਹੀਨ ਪੁਕਾਰੇ, ਰਿਜ ਭਾਵ ਹੈ, ਰਿਜ ਦਾ ਅਰਥ ਸਿੱਧੇ ਸਾਦੇ ਭਾਵ ਹੈ ਸੁਭਾਅ ਵਾਲਾ, ਸਿੱਧੇ ਸਾਦੇ ਸੁਭਾਅ ਵਾਲਾ ਜੋ ਹੁੰਦਾ ਅਤੇ ਉਸ ਨੂੰ ਲੋਕ ਕਹਿੰਦੇ ਹੈ ਬੁੱਧ ਬਹੀਨ। ਇਹ ਤਾਂ ਜੀ ਅਕਲ ਤੋਂ ਬਿਨਾਂ ਹੀ ਆ ਵਿਚਾਰਾ, ਪੁਕਾਰੇ ਇਵੇਂ ਪੁਕਾਰ ਕੇ ਕਥਨ ਕਰਕੇ ਕਹਿੰਦੇ। ਰਿਜ ਭਾਵ ਹੈ ਜਿਹੜਾ ਸਿੱਧੇ ਸੁਭਾਅ ਵਾਲਾ, ਜਿਹੜਾ ਲੜਦਾ ਉਹਨੂੰ ਕਹਿੰਦੇ ਸਖਤ ਸੁਭਾਅ ਵਾਲਾ, ਅਤੇ ਜਿਹੜਾ ਸਿੱਧੇ ਸਾਦੇ ਸੁਭਾਅ ਵਾਲਾ ਉਹਨੂੰ ਕਹਿੰਦੇ ਇਹਨੂੰ ਤਾਂ ਬੁੱਧੀ ਨਹੀਂ ਹੈਗੀ, ਅਕਲ ਨਹੀਂ ਹੈਗੀ, ਅਕਲ ਤੋਂ ਵਿਚਾਰਾ ਬਹੀਣ ਰਹਿਦੀ ਹੈ। ਇਵੇਂ ਪੁਕਾਰਦੇ ਹੈ, ਸਿੱਧਾ ਹੈ ਦਿਮਾਗ 'ਚ ਇਹਦੇ ਫਰਕ ਹੈ। ਮੱਧ ਬੈਨ ਦੀਨ ਕਹੇ ਨਰ ਕੋ, ਜੋ ਮਨੁੱਖ ਲੋਕਾਂ ਦੇ ਅਦਬ ਸਤਿਕਾਰ ਲਈ ਮੱਧ ਬੈਨ ਮਿੱਠੇ ਬਚਨ ਬੋਲਦਾ ਹੈ, ਦੀਨ ਕਹੇ ਨਰ ਕੋ, ਉਸ ਨਰ ਨੂੰ, ਉਸ ਮਨੁੱਖ ਨੂੰ, ਕੋਦਾਰਥ ਨੂੰ, ਉਸ ਮਨੁੱਖ ਨੂੰ ਲੋਕ ਦੀਨ ਕਹੀਏ, ਗਰੀਬ ਕੰਗਾਲ ਨੰਗ ਮਲੰਗ ਘਰੋਂ ਕੱਢਿਆ ਵਿਚਾਰਾ ਕਹੇ ਆਖਦੇ ਹੈ, ਕਹਿੰਦੇ ਹਨ। ਜਿਹੜਾ ਵਿਚਾਰਾ ਹੈ ਭਲਾ ਮਾਨਸ, ਅਤੇ ਉਹ ਚਲੋ ਹਰ ਇੱਕ ਦਾ ਸਤਿਕਾਰ ਕਰਦਾ, ਕੁਦਰਤੀ ਗੁਣ ਹੁੰਦਾ ਕਈਆਂ 'ਚ, ਅਤੇ ਲੋਕਾਂ ਦੇ ਅਦਬ ਸਤਿਕਾਰ ਲਈ ਜਿਹੜਾ ਕੋਈ ਮੱਧ ਬੈਨਨ ਮਿੱਠੇ, ਮੱਧ ਦਾ ਅਰਥ ਮਿੱਠੇ, ਬੈਨਨ ਦਾ ਅਰਥ ਬਚਨ, ਮਿੱਠੇ ਬਚਨ ਬੋਲਦਾ, ਅਤੇ ਨਰਕ ਉਸ ਮਨੁੱਖ ਨੂੰ ਲੋਕ ਦੀਨ ਕਹੇ, ਗਰੀਬ ਕੰਗਾਲ ਕਹਿੰਦੇ, ਵਿਚਾਰੇ ਭੁੱਖਾ ਹੈ ਜੀ, ਦੀਨ ਹੈ ਕੰਗਾਲ, ਮਿੱਠੀ ਬੜੀ ਬੋਲੀ ਹੈ ਇਹਦੀ, ਐਵੇਂ ਲੋਕ ਸਮਝਦੇ ਹੈ। ਜੋ ਬਖਾਣ ਕਰੇ ਸੋ ਵਾ ਚਾਲ ਵਿਚਾਰੇ, ਜੋ ਬਖਾਣ ਕਰੇ, ਜਿਹੜਾ ਮਨੁੱਖ ਕੁਝ ਕਥਨ ਕਰਦਾ ਹੈ, ਜੋ ਬਖਾਣ ਕਰੇ, ਜਿਹੜਾ ਮਨੁੱਖ ਕੁਝ ਉਲਟਾ ਸਿੱਧਾ ਜਾਂ ਕੜਕ ਕੇ ਬੋਲਦਾ, ਬਖਾਣ ਬਚਨ ਕਰਦਾ, ਕਥਨ ਕਰਦਾ, ਬਖਾਣ ਦਾ ਅਰਥ ਕਥਨ, ਕਥਨ ਕਰਦਾ, ਸੋ ਵਾ ਚਾਲ ਵਿਚਾਰੇ, ਸੋ ਦਾ ਅਰਥ ਉਸ ਨੂੰ ਵਾ ਚਾਲ, ਬਹੁਤ ਬੋਲਣ ਵਾਲਾ, ਵਾ ਚਾਲ, ਚਾਲ ਦਾ ਚੱਲਣਾ, ਵਾ ਦਾ ਅਰਥ ਬੇਅੰਤ, ਬਹੁਤ ਚੱਲਣ ਵਾਲਾ, ਬਹੁਤ ਬੋਲਣ ਵਾਲਾ, ਭਾਵ ਬਕਵਾਸ ਕਰਨ ਵਾਲਾ ਵਿਚਾਰੇ ਵਿਚਾਰਦੇ ਹਨ, ਕਹਿੰਦੇ ਇਹ ਤਾਂ ਬਹੁਤ ਬਕਵਾਸ ਕਰਦਾ, ਜੋ ਬਖਾਣ ਕਰੇ ਜਾਂ ਜੋ ਬਹੁਤ ਜਾਂ ਜਿਹੜਾ ਬਹੁਤ ਬਖਾਣ ਕਥਨ ਕਰਦਾ ਜਿਹੜਾ ਮਨੁੱਖ, ਸੋ ਵਾਚਾਲ ਉਹਨੂੰ ਬਹੁਤ ਵਾਚਾਲ ਗੱਪੀ ਗਪੌੜੀ ਵਿਚਾਰਦੇ, ਕਹਿੰਦੇ ਐਵੇਂ ਬੋਲੀ ਜਾਂਦਾ, ਐਵੇਂ ਭੱਲੇ ਕੱਖ ਨਹੀਂ, ਫਾਲਤੂ ਦੇ ਐਵੇਂ ਬਕਵਾਸ ਲਾਈ ਹੋਈ ਇਹਨੇ, ਬੜਾ ਬਕਵਾਸ ਕਰਦਾ, ਜ਼ਬਾਨ ਹੀ ਨਹੀਂ ਮੂੰਹ 'ਚ ਪੈਂਦੀ, ਵਾਚਾਲ ਬਹੁਤਾ ਬੋਲਣ ਵਾਲਾ ਵਿਚਾਰੇ ਵਿਚਾਰਦੇ ਹਨ। ਗੁਣ ਕੌਣ ਹੈ ਗੁਣਵਾਨਨ ਕੋ, ਇਸ ਪ੍ਰਕਾਰ ਗੁਣਵਾਨ ਜਿਹੜੇ ਪੁਰਸ਼ ਹੈ, ਗੁਣਵਾਨਨ ਕੋ, ਜਿਹੜੇ ਗੁਣਵਾਨ ਪੁਰਖ ਹੈ, ਗੁਣਵਾਨਨ ਕੋ, ਗੁਣਵਾਨਾਂ ਦੇ, ਗੁਣਵਾਨ ਪੁਰਖਾਂ ਦੇ गुण कौन है, कौन दा अर्थ केड़े गुण हन, गुण कौन है गुणवान, गुणवाना पुरशां दे कौन कहिए केड़े गुण आहे हन, खल दोखन ते जोए नाहे लतारे, जेड़े खल मूर्ख मनुख है ते दोखन कहिए दोषां दे नाल नाहे लतारे, जेड़े नहीं लताड़दे हन, लताड़दे जोए, जेड़े खल मूर्ख हैं भी, वो ऐसा केड़ा काम है जेड़े भी दोषां दे ते दा अर्थ नाल, भी दोषां दे नाल नहीं लताड़दे, भाव वो मूर्ख लोग गुणवान पुरशां दे हरेक गुण नूं दोषां दे सहि दी कीता करदे, लताड़दे मधोलदे ही, आ भी नहीं चंगा आ भी नहीं चंगा, एवें जेड़े मूर्ख लोग है ते उन्हां नूं इस तरह ही हुंदा है, गलती अपने च कढ़दे दूजियां च हन, दोहरा जग रचना अदभुत रची, जो ब्रह्मा आप माइकी, माया दा पुतला, ब्रह्मा माइक आए, जो ब्रह्मा आप माया दा पुतला आए हैं, जग रचना अद्भुत रची, ब्रह्मे ने उस माइक भाव माया दे नाल छल दे नाल इस जग रचना संसार दी रचना बनावट अद्भुत अनोखी ही रचना कीती है, जग रचना अद्भुत रची, संसार दी रचना अद्भुत ही रची है ब्रह्मा, ब्रह्मा ने माइक कहिए छल दे नाल, जा माइक जो माइकी माया दे ना ब्रह्मा पुतला है, उसने जग दी रचना अद्भुत ही रची हुई है, वो किवें दी है, कह अमृत कह बेखमई, कि कह किते तां ये रचना अमृत वर्गी मिठास वाली हो रही, चंगे लोग भली बनस्पति भले कुदरती सूमे दिख रहे, कह बेखमई किते ते जैर मई दा अर्थ रूप, बिख दा अर्थ जैर, कह दा अर्थ किते ते जैर रूप ही है, निर्णो होवत नाहीं कोई, इस गल दा निर्णो निर्णा फैसला नहीं होवत हुंदा, भाव किते तां दुनिया विच खुशियां हो रहियां अमृत वर्गियां, किते रोने पिटने पए हुए जहर वर्गे, इस तरह दी जड़ी हालत हो रही है, ये दोहरा पहला लिखदे है फिर सवैये विच इहदा होर जिहड़ा खुलासा करदे हन, सवैया कहे बीनण ताल मृदंगन की तुन, ओ किवें कहंदे कह दा अर्थ किते लै लैणा, ये सारे सां किते अर्थ लगना इहदा कह दा, किते ते विआह आदिक दियां खुशियां हो रहियां ते जिस विच बीनण बीणा वज रहियां, ताल छैणे मृदंगन ढोलकियां नगारियां, इन्हां सारे साधनां दी धुनी आवाज़ हो रही है, गावत है मन मोद बढ़ाई, इन्हां दी धुनियां हो रही, जिस धुनी दे विच गावत है मन मोद बढ़ाई, इस्त्रियां पुरख मर्द लोग बच्चे बुढ़े आदि गावत है, गीत गा रहे किदा मन मोद बढ़ाई, हिरदे विच बहुत मोद कहिए खुशी नूं बढ़ाई बधा के, मन विच बोध मोद मन विच खुशी बधा के गीत खुशी दे गाउंदे है, ते किते विआह शादियां जिथे हो रहियां बीणा वज रहियां ताल मृदंग आदि दी धुनी हो रही, कह रूपत है नर नार महा ते वेखो दी रचना, जिथे कई ते जहर वर्गी बनी किते किसे प्यारे संबंधी आदक भाई पुत सगे संबंधियों विचों मरन करके मरना हो रहा, वो मरन करके नर नार नर पुरश नार इस्त्रियां मिल जुल के कट्ठियां हो के पूंजे बह के रोवत है, महा बहुत रोवत है रो रोवत है रो रहे हन, ਜਾਂ ਰੋਂਦੇ ਹੈ। ਕਹਿ ਰੋਗਤ ਕਿਤੇ ਤੇ ਰੋਂਦੇ ਹੈ ਇਸਤਰੀਆਂ ਪੁਰਸ਼ ਬਹੁਤ ਹੀ ਰੋਣ ਪਿੱਟਣ ਪਾਇਆ ਹੋਇਆ। ਤਰ ਲੇਟ ਤੈਂ ਔਰ ਮੈਂ ਦੁੱਖ ਮਾ ਪਾਈ, ਜਿਹੜਾ ਮਰ ਜਾਂਦਾ ਹੈ ਉਹਦੇ ਵਿਛੋੜੇ ਵਿੱਚ ਧਰ ਲੇਟ ਧਰਤੀ ਉੱਪਰ ਲੇਟਦੇ ਹੈ ਹਨ, ਔਰ ਮੈਂ ਦੁੱਖ ਪਾਈ ਆਪਣੇ ਹਿਰਦੇ ਦੇ ਵਿੱਚ, ਬਹੁਤ ਦੁੱਖ ਪਾ ਕੇ ਕਿੱਥੇ ਚਲਾ ਗਿਆ ਹੈ। ਧੰਦਾ ਪਿੱਟ ਤੁਮ ਧੰਦਾ ਪਿੱਟਿਓ ਭਾਈਓ, ਤੁਮ ਕੂੜ ਕਮਾਓ, ਇਸ ਤਰ੍ਹਾਂ ਰੋ ਰਹੇ ਹੈ ਕੂੜ ਕਮਾਉਂਦੇ ਧੰਦੇ ਨੂੰ ਪਿੱਟ ਦੇ। ਕਹਿ ਚੰਦਨ ਨੀਰ ਗੁਲਾਬ ਕਸੈ, ਕਹਿ ਦਾ ਅਰਥ ਕਿਤੇ ਕਿਤੇ ਤੇ ਚੰਦਨ ਨੂੰ ਨੀਰ ਗੁਲਾਬ, ਗੁਲਾਬ ਦਾ ਜਿਹੜਾ ਨੀਰ ਜਲ ਹੈ, ਜਲ ਗੁਲਾਬ ਦਾ ਬਲਾਰਕ ਕੱਢ ਕੇ ਉਹਦੇ ਜਲ ਦੇ ਵਿੱਚ ਚੰਦਨ ਪਾ ਕੇ ਘਸੈ ਘਸਾ ਰਹੇ ਹਨ। ਸੋ ਸੰਧੂਰ ਹੈ ਕੀ ਸਿਰ ਮਾਂਗ ਬਣਾਈ, ਭਾਵ ਚੰਦਨ ਗੁਲਾਬ ਪਾ ਕੇ ਨਾ ਸਰੀਰ ਉੱਤੇ ਲਾਉਣ ਲਈ ਸੁਗੰਧਿਤ ਪਦਾਰਥਾਂ ਦੀ ਕਿਤੇ ਤੇ ਤਿਆਰੀ ਹੋ ਰਹੀ। ਸੋ ਸੰਧੂਰ ਹੈ ਕੀ ਸਿਰ ਮਾਂਗ ਬਣਾਈ, ਫਿਰ ਸੋ ਦਾ ਅਰਥ ਉਹ ਸੰਧੂਰ ਹੈ ਸੰਧੂਰ, ਉਹ ਸੰਧੂਰ ਦੇ ਨਾਲ ਸਿਰ ਉੱਪਰ ਵਾਲਾਂ ਦੀ ਜਿਹੜੀਆਂ ਚੀਰਨੀਆਂ ਹੈ ਚੀਰੇ ਹੈ ਉਹਨਾਂ ਨੂੰ ਹਟਾ ਕੇ ਇਸਤਰੀਆਂ ਮਾਂਗ ਬਣਾਈ, ਇਸਤਰੀਆਂ ਮਾਂਗ ਬਣਾਈ ਕਹੀਏ ਬਣਾ ਰਹੀਆਂ, ਭਾਵ ਮਾਂਗ ਵਿੱਚ ਸੰਧੂਰ ਭਰ ਰਹੀਆਂ ਲਾਲ ਰੰਗ ਦਾ ਬੜਾ ਸੰਘਣਾ ਕਰ ਕਰਕੇ। ਸੋ ਸੰਧੂਰੇ ਉਹ ਸੰਧੂਰ ਹੈ ਸੰਧੂਰ ਦੇ ਨਾਲ ਸਿਰ ਦੀਆਂ ਸੋਹਣੀਆਂ ਪੱਟੀਆਂ ਬਣਾ ਕੇ ਵਿੱਚ ਸੰਧੂਰ ਦੀ ਮਾਂਗ ਬਣਾਈ ਬਣਾ ਰਹੀਆਂ। ਕਹਿ ਹਾਥਨ ਸੇ ਸੋ ਅਪਾਰ ਸਰੂਰ ਹੈ, ਅਤੇ ਕਹਿ ਕਿਤੇ ਕਿਤੇ ਤੇ ਹਾਥਨ ਸੇ ਹੱਥਾਂ ਸੇ ਹੱਥਾਂ ਦੇ ਨਾਲ ਸੋ ਅਪਾਰ ਉਹ ਸਰੋਰ ਹੈ, ਜਿਹੜੇ ਸਿਰ ਦੇ ਕੇਸ ਹੈ ਸਿਰ ਔਰ ਹੈ ਸਿਰ ਦੇ ਕੇਸ, ਉਹ ਜਿਹੜੀਆਂ ਸਵਾਣੀਆਂ ਹੈ ਉਪਾਰ ਸਰੋਰ ਹੈ ਸਿਰ ਦੇ ਜਿਹੜੇ ਕੇਸ ਉਪਾਰ ਕਹੀਏ ਪੁੱਟ ਕੇ ਹੱਥਾਂ ਦੇ ਨਾਲ ਮਾਂਗ ਜਾਂ ਤੈ ਭੂਮਰ ਲਾਈ ਜਹਾਂ, ਜਿੱਥੇ ਮਾਂਗ ਸੰਧੂਰ ਭਰਿਆ ਹੋਇਆ ਸੀ ਤੈਂ ਭੂਮਰ ਲਾਈ, ਉੱਥੇ ਤੈਂ ਦਰਤ ਉੱਥੇ ਸੰਧੂਰ ਵਾਲੀ ਥਾਂ ਭੂਮ ਧਰਤੀ ਦੇ ਉੱਪਰ ਮਿੱਟੀ ਵਿੱਚ ਰਲਾਈ ਰੁਲ ਰਹੀ ਹੈ। ਮਾਂ ਮਾਂ ਜਿਵੇਂ ਬਾਬਰ ਦੇ ਸਮੇਂ ਵੀ ਹੋਇਆ ਸੀ ਨਾ ਐਮਨਾਬਾਦ ਵਿੱਚ, ਪਠਾਣਾਂ ਦੀ ਇਸਤਰੀਆਂ ਨੂੰ ਸਿਰਾਂ ਤੋਂ ਫੜ ਫੜ ਕੇ ਮਿੱਟੀ 'ਚ ਰੋਲ ਦਿੱਤਾ ਸੀ, ਜਦੋਂ ਬੋਲਦੀਆਂ ਤਾਂ ਉਹ ਮੂੰਹ 'ਚ ਵੀ ਘੱਟਾ ਪਾ ਦਿੰਦੇ ਸੀ, ਮੁੱਕੀਆਂ ਮਾਰਦੇ। ਜਿਨ ਸਿਰ ਸੋਹਣ ਪੱਟੀਆ ਮਾਂਗੀ ਪਾਏ ਸਦੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਗਲ ਵਿੱਚ ਧੂੜ ਆਉਂਦੀ ਪੁੱਛਦੇ ਹੋਰ ਕਿੱਥੇ ਹੈ, ਜਦੋਂ ਕੁਝ ਬੋਲਦੀਆਂ ਵੱਧ ਘੱਟ ਅਤੇ ਘੱਟਾ ਪਾ ਦਿੰਦੇ ਸੀ, ਅਤੇ ਸਿਰ ਦੇ ਵਿੱਚ ਜਿਹੜੀਆਂ ਸਿਰ ਉਹ ਵੱਡੀਆਂ ਵੱਡੀਆਂ ਕਾਚੀਆਂ ਜਿਹਨਾਂ ਮਾਲੀ ਲੋਕ ਕੱਟਦੇ ਉਹ ਵੱਡੀਆਂ ਹੁੰਦੀਆਂ, ਉਹਦੇ ਨਾਲ ਮੁੰਨੀਆਂ ਕੇਸ ਹੀ ਮੁੰਨ 'ਤੇ ਜਿੱਥੇ ਗਹਿਣੇ ਕੱਢ ਲਏ। ਮਹਿਲਾਂ ਅੰਦਰ ਹੋਦੀਆਂ ਜਿਹੜੀਆਂ ਮਹਿਲਾਂ ਦੇ ਅੰਦਰ ਸਨ ਹੁੰਦੀਆਂ ਪਠਾਣਾਂ ਦੀ ਘਰ ਵਾਲੀਆਂ, ਹੁਣ ਬਹਿਣ ਦਾ ਮਿਲਣਾ ਹਦੂਰ, ਮਹਿਲਾਂ ਦੇ ਨੇੜੇ ਤੇੜੇ ਵੀ ਪਤੀਆਂ ਦੇ ਨੇੜੇ ਵੀ ਹਦੂਰ ਮਿਲਣਾ ਹੋ ਨਹੀਂ ਰਿਹਾ, ਬਹਿਣ ਨਹੀਂ ਕੋਈ ਦੇਣ ਡਿਆ, ਇਹੋ ਜਿਹੀ ਹਾਲਤ ਹੋਈ ਸੀ। ਕਹਿ ਹਾਥਨ ਸਿੰਘ ਵੀ ਕਿਸੇ ਜਾਂ ਕਿਤੇ ਜਗ੍ਹਾ 'ਤੇ ਦੇ ਹੱਥਾਂ ਨਾਲ ਜਿਹੜੇ ਆ ਉੱਤੇ ਸੰਧੂਰ ਗੱਲ ਸੰਧੂਰ ਭਰ ਰਹੀਆਂ, ਅਤੇ ਕਿਤੇ ਹੱਥਾਂ ਦੇ ਨਾਲ ਉਹ ਜਿਹੜੇ ਸਿਰ ਦੇ ਕੇਸ ਹੈ ਸਰੋਰ ਹੈ ਸਿਰ ਦੇ ਕੇਸ ਉਪਾਰ ਪੁੱਟ ਰਹੀਆਂ ਹੈ ਮਾਂਗ ਸਾਂ। ਹਾਂ ਜਿੱਥੇ ਮਾਂਗ ਭਰੀ ਹੋਈ ਸੀ ਸੰਧੂਰ ਨਾਲ ਤੈ ਭੂਮ, ਉੱਥੇ ਭੂਮ ਕਹੀਏ ਮਿੱਟੀ ਰਲਾ ਦਿੱਤੀ ਪਾ ਸਿਰ 'ਚ ਮਿੱਟੀ ਘੱਟਾ ਪਾ ਰਹੀਆਂ ਹਨ। ਇਸ ਤਰ੍ਹਾਂ ਜਿਹੜੇ ਹੈ 72 ਸਵਈਏ ਦੋਹਰੇ ਸਮੇਤ ਭਾਵ ਸਮਰਥ ਦੇ ਹੋ ਗਏ ਆ, ਅਤੇ ਜਿਹੜਾ ਹੈ ਕਵੀ ਜੀ ਅੱਗੇ ਹੋਰ ਜਿਹੜੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਬ੍ਰਹਮਾ ਨੇ ਜ਼ਹਿਰ ਵਰਗੀ ਜਾਂ ਅੰਮ੍ਰਿਤ ਵਰਗੀ ਉਹਦਾ ਕਥਨ ਕਰ ਰਹੇ ਹੈ, ਉਹ ਆਪਾਂ ਕੱਲ੍ਹ ਸਰਵਣ ਕਰਾਂਗੇ, ਹੁਣ ਇੱਥੇ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।